ਸਤਨਾਮ ਸ੍ਰੀ ਵਾਹਿਗੁਰੂ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਮਹੱਲਾ ਚੌਥਾ, ਪੜਤਾਲ ਕਰ ਤੇਰਵਾਂ। ਬੋਲੋ ਭਈਆ ਰਾਮ ਨਾਮ ਪਤਤ ਪਾਵਨੋ, ਹਰ ਸੰਤ ਭਗਤ ਤਾਰਨੋ, ਹਰ ਭਰਪੁਰੇ ਰਿਹਾ ਜਲ ਥਲੇ ਰਾਮ ਨਾਮ। ਨਿਤ ਗਾਈਐ ਅਰ ਦੁਖ ਬਿਸਾਰਨੋ, ਹਰ ਭਰਪੁਰੇ ਰਿਹਾ ਜਲ ਥਲੇ ਰਾਮ ਨਾਮ। ਨਿਤ ਗਾਈਐ ਅਰ ਦੁਖ ਬਿਸਾਰਨੋ ਰਹਾਉ। ਬੋਲੋ ਭਈਆ ਰਾਮ ਨਾਮ ਪਤਿਤ ਪਾਵਨੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਰਾਗ ਬਿਲਾਵਲ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਬਿਲਾਵਲ ਮਹੱਲਾ ਚੌਥਾ, ਪੜਤਾਲ ਕਰ ਤੇਰਵਾਂ। ਰਾਗ ਬਿਲਾਵਲ ਹੈ, ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਅੱਗੇ ਪਵਿੱਤਰ ਰਚਨਾ ਹੈ, ਭਾਵ ਬਾਣੀ ਚੌਥੇ ਪਾਤਸ਼ਾਹ ਦੀ ਹੈ। ਪੜਤਾਲ ਇਸ ਬਾਣੀ ਦਾ ਸਿਰਲੇਖ ਹੈ। ਪੜਤਾਲ ਸੰਗੀਤ ਵਿੱਚ ਇੱਕ ਐਸੀ ਬੰਦਿਸ਼ ਹੈ ਜਿਸ ਦੇ ਵਿੱਚ ਪਾਠਵੇਂ ਤਾਲ ਪੈਂਦੇ ਨੇ, ਉਸ ਨੂੰ ਪੜਤਾਲ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਗੁਰੂ ਘਰ ਦੇ ਕੀਰਤਨੀਏ ਪੜਤਾਲਾਂ ਗਾਉਂਦੇ ਸਨ, ਤੇ ਹੁਣ ਵੀ ਕੋਈ ਕੋਈ ਵਿਰਲੇ ਗੁਰਸਿੱਖ ਕੀਰਤਨੀਏ ਇਹਨਾਂ ਪੜਤਾਲਾਂ ਨੂੰ ਗਾ ਸਕਦੇ ਹਨ। ਕਰ ਤੇਰਵਾਂ ਤੇਰਵੇਂ ਕਰ ਸੁਰ ਤਾਲ ਵਿੱਚ ਇਹਨਾਂ ਇਸ ਸ਼ਬਦ ਨੂੰ ਗਾਇਨ ਕੀਤਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ, ਅਤੇ ਨਾਲ ਦੀ ਨਾਲ ਨਾਮ ਦੀ ਮਹਿਮਾ ਵੀ ਸਮਝਾਉਂਦੇ ਹਨ। ਕਿਉਂਕਿ ਅੱਜ ਕੱਲ੍ਹ ਮਨੁੱਖ ਬਹੁਤ ਸਿਆਣਾ ਆਪਣੇ ਆਪ ਨੂੰ ਸਮਝਦਾ ਹੈ। ਤੁਸੀਂ ਕਿਸੇ ਛੋਟੇ ਬੱਚੇ ਨੂੰ ਵੀ ਆਖੋ ਤੂੰ ਪਾਠ ਕਰ, ਉਹ ਵੀ ਸਵਾਲ ਕਰੇਗਾ ਪਾਠ ਕਰਕੇ ਕੀ ਮਿਲੇਗਾ। ਕਿਉਂ? ਕਿਸੇ ਵਿਦਵਾਨ ਨੇ ਲਿਖਿਆ ਹੈ, ਬਿਨਾਂ ਪ੍ਰਯੋਜਨ ਮੰਦੋ ਪੀਨਾ ਪਰਿਵਰਤਤੇ। ਕੋਈ ਮਾੜੇ ਤੋਂ ਮਾੜਾ, ਨੀਚ ਤੋਂ ਨੀਚ ਆਦਮੀ ਵੀ ਜਿੰਨਾ ਚਿਰ ਤੱਕ ਉਸ ਨੂੰ ਇਸ ਗੱਲ ਦਾ ਪਤਾ ਨਾ ਲੱਗੇ, ਜੋ ਕੁਝ ਮੈਂ ਕਰ ਰਿਹਾ ਹਾਂ ਇਹਦਾ ਮੈਨੂੰ ਕੀ ਲਾਭ ਹੋਵੇਗਾ, ਉਹ ਵੀ ਕਿਸੇ ਕੰਮ ਦੇ ਵਿੱਚ ਪਰਿਵਰਤ ਨਹੀਂ ਹੁੰਦਾ। ਸਮਝਣ ਦੇ ਲਈ, ਜੇ ਹੁਣ ਕੋਈ ਚੋਰ ਆਦਮੀ ਚੋਰੀ ਕਰਦਾ ਹੈ, ਕੋਈ ਯਾਰ ਆਦਮੀ ਕੋਈ ਵਿਭਚਾਰ ਕਰਦਾ ਹੈ, ਅਕਸਰ ਉਹਦਾ ਵੀ ਕੋਈ ਨਾ ਕੋਈ ਮਕਸਦ ਤੇ ਹੁੰਦਾ ਹੈ ਨਾ। ਇਸੇ ਲਈ ਜੇ ਅਸੀਂ ਸ਼ੁਭ ਕਰਮ ਕਰਦੇ ਹਾਂ ਵਾਹਿਗੁਰੂ ਦਾ ਨਾਮ ਜਪਣਾ ਹੋਵੇ, ਪਾਠ ਕਰਨਾ ਹੋਵੇ, ਸੇਵਾ ਕਰਨੀ ਹੋਵੇ ਤਾਂ ਸਾਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਹਦਾ ਸਾਨੂੰ ਲਾਭ ਕੀ ਹੋਵੇਗਾ? ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਬਾਰੇ ਸਾਨੂੰ ਕੀ ਸਮਝਾ ਰਹੇ ਹਨ? ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਬੋਲੋ ਭਈਆ ਰਾਮ ਨਾਮ ਪਤਿਤ ਪਾਵਨੋ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਪਿਆਰ ਦੇ ਨਾਲ ਸਾਨੂੰ ਸੰਬੋਧਨ ਕਰਦੇ ਹਨ। ਬੋਲੋ ਭਈਆ, ਭਈਆ ਕਹਿੰਦੇ ਨੇ ਭਰਾ ਨੂੰ। ਬੋਲੋ ਭਈਆ ਭਰਾਵੋ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰੋ। ਐ ਗੁਰਸਿੱਖ ਭਰਾਵੋ, ਐ ਗੁਰ ਭਾਈਓ, ਤੁਸੀਂ ਉਸ ਪ੍ਰਭੂ ਦਾ ਨਾਮ ਜਪੋ। ਉਹ ਨਾਮ ਕੈਸਾ ਹੈ? ਪਤਿਤ ਪਾਵਨੋ, ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਜਦੋਂ ਤੁਸੀਂ ਸਤਿਗੁਰੂ ਦੀ ਬਾਣੀ ਪੜ੍ਹਦੇ ਹੋ, ਬਾਣੀ ਵਿੱਚ ਨਾਮ ਦੀ ਮਹਿਮਾ ਬਹੁਤ ਵੱਡੀ ਲਿਖੀ ਹੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਪਏ ਰਾਮ ਕਹਿਤ ਹੀ। ਦੇਖ ਲੋ, ਨਾਮ ਜਪਦਿਆਂ ਹੋਇਆ ਵੱਡੇ ਵੱਡੇ ਪਾਪੀਆਂ ਦੇ ਪਾਪ ਨਾਸ ਹੋ ਗਏ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੁੰਗਤ ਪਾਈ। ਅਜਾ ਮਲ ਆਪਣੇ ਧਰਮ ਤੋਂ ਗਿਰਿਆ ਹੋਇਆ ਮਨੁੱਖ ਸੀ। ਕਿਸੇ ਵਿਸ਼ਵਾ ਦੀ ਸੰਗਤ ਕਰਕੇ ਆਪਣਾ ਧਰਮ ਕਰਮ ਸਾਰਾ ਹੀ ਛੱਡ ਬੈਠਾ ਸੀ। ਗਨਕਾ ਵਿਸ਼ਵਾ ਦਾ ਨਾਮ ਹੈ, ਜਿਹੜੀ ਤੋਤੇ ਨੂੰ ਰਾਮ ਰਾਮ ਪੜ੍ਹਾਉਂਦੀ ਆਓ ਵੀ ਨਾਮ ਜਪ ਕੇ ਤਰ ਗਈ ਸੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਭਰਾਵੋ ਤੁਸੀਂ ਵਾਹਿਗੁਰੂ ਦਾ ਨਾਮ ਜਪੋ। ਪ੍ਰਭੂ ਦਾ ਨਾਮ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ।
ਹਰ ਸੰਤ ਭਗਤ ਤਾਰਨੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੋਰ ਦੱਸਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜੇ ਹਰੀ ਦੇ ਸੰਤ ਨੇ, ਭਗਤ ਨੇ। ਸੰਤ ਕਿਸ ਨੂੰ ਆਖਿਆ ਜਾਂਦਾ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਸੰਤ ਜਿਸ ਦਾ ਮਨ ਸ਼ਾਂਤ ਹੋ ਗਿਆ। ਹਰ ਸੰਤ ਭਗਤ ਕਹਿੰਦੇ ਨੇ, ਜਿਹੜਾ ਵਾਹਿਗੁਰੂ ਦੇ ਪੈ ਤੇ ਭਾਉ ਵਿੱਚ ਰਹਿੰਦਾ ਹੈ, ਵਾਹਿਗੁਰੂ ਦੀ ਭਗਤੀ ਕਰਦਾ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ ਹਰ ਸੰਤ ਭਗਤ ਤਾਰਨੋ, ਸੰਤਾਂ ਤੇ ਭਗਤਾਂ ਨੂੰ ਵੀ ਤਾਰਨ ਵਾਲਾ ਹੈ। ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੰਤਾਂ ਭਗਤਾਂ ਨੂੰ ਤਾਰਦਾ ਹੈ, ਉੱਥੇ ਨਾਲ ਪਾਪੀਆਂ ਨੂੰ ਵੀ ਪਵਿੱਤਰ ਕਰਦਾ ਹੈ। ਇਸ ਲਈ ਤੁਸੀਂ ਵਾਹਿਗੁਰੂ ਦਾ ਨਾਮ ਜਪੋ। ਨਾਮ ਜਿੱਥੇ ਧਰਮੀਆਂ ਦੀ ਕਲਿਆਣ ਕਰਦਾ ਹੈ, ਉੱਥੇ ਵੱਡੇ ਵੱਡੇ ਪਾਪੀਆਂ ਦੀ ਵੀ ਮੁਕਤੀ ਕਰ ਦਿੰਦਾ ਹੈ।
ਹਰ ਭਰਪੁਰੇ ਰਿਹਾ ਜਲ ਥਲੇ ਰਾਮ ਨਾਮ, ਨਿਤ ਗਾਈਏ ਹਰ ਦੁੱਖ ਬਿਸਾਰਨੋ ਰਹਾਉ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ ਜਿਸ ਦਾ ਨਾਮ ਜਪਣਾ ਹੈ? ਹਰ ਭਰਪੁਰੇ ਰਹਿਆ, ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਉਹ ਅਕਾਲ ਪੁਰਖ ਵਾਹਿਗੁਰੂ ਹਰ ਭਰਪੂਰੇ ਰਹਿਆ, ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਮਹਾਰਾਜ ਫਿਰ ਵੀ ਦੱਸੋ ਕਿੱਥੇ ਕਿੱਥੇ? ਜਲ ਥਲੇ ਰਾਮ ਨਾਮ। ਸਤਿਗੁਰੂ ਕਹਿੰਦੇ ਨੇ, ਜਲਾਂ ਵਿੱਚ ਵੀ ਥਲਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਤੇ ਉਸਦਾ ਨਾਮ ਦੋਵੇਂ ਹੀ ਪਰਿਪੂਰਨ ਹਨ। ਜਲ ਸਮੁੰਦਰਾਂ ਵਿੱਚ ਤੇ ਥਲ ਜਿੱਥੇ ਖੁਸ਼ਕ ਥਾਂ ਹੈ ਭਾਵ ਧਰਤੀ, ਸਾਰੇ ਸਮੁੰਦਰਾਂ ਵਿੱਚ ਵੀ, ਸਾਰੀਆਂ ਧਰਤੀਆਂ ਤੇ ਵੀ ਉਹ ਵਾਹਿਗੁਰੂ ਪਰਮੇਸ਼ਰ ਦੀ ਉਸਦਾ ਨਾਮ ਹਰ ਥਾਂ ਵਿਆਪਕ ਹਨ। ਨਿਤ ਗਾਈ ਗਏ ਹਰ ਦੁੱਖ ਵਿਸਾਰ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਰੇ ਦੁੱਖਾਂ ਨੂੰ ਵਿਸਾਰਨ ਦਾ ਅਰਥ ਹੈ ਵਿਸਰਜਨ ਕਰਨ ਵਾਲਾ ਹੈ, ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਇਸ ਲਈ ਹਮੇਸ਼ਾ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ ਹੈ।
ਹਰ ਕੀਆ ਹੈ ਸਫਲ ਜਨਮ ਹਮਾਰਾ, ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਤੇ ਜਨਮ ਹੀ ਸਫਲ ਕਰ ਦਿੱਤਾ ਹੈ। ਉਹ ਕਿਵੇਂ? ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ। ਅਸੀਂ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਤੇ ਸਾਰੇ ਪਾਪਾਂ ਨੂੰ ਹਰ ਹਰਨ ਵਾਲਾ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਅਸਾਂ ਜਪਿਆ ਹੈ। ਜਿਸਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਉਹਦਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਸਫਲ ਹੋ ਜਾਂਦਾ ਹੈ।
ਗੁਰ ਭੇਟਿਆ ਹੈ ਮੁਕਤ ਦਾਤਾ, ਹਰ ਕੀ ਹਮਾਰੀ ਸਫਲ ਜਾਤਾ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਸਾਡਾ ਹੋਰ ਭੁਲੇਖਾ ਦੂਰ ਕਰਦੇ ਹਨ ਕਿ ਆਪਣੇ ਆਪ ਹੀ ਨਾਮ ਜਪ ਕੇ ਜੀਵਨ ਸਫਲ ਹੋ ਜਾਂਦਾ ਹੈ। ਤਾਂ ਹਜ਼ੂਰ ਕਹਿੰਦੇ ਨਹੀਂ, ਕੋਈ ਮਰਯਾਦਾ ਵੀ ਹੈ, ਕੁਝ ਧਾਰਮਿਕ ਅਸੂਲ ਵੀ ਨੇ। ਗੁਰ ਭੇਟਿਆ ਹੈ ਮੁਕਤ ਦਾਤਾ, ਅਸਲੀ ਮੁਕਤੀ ਦੇਣ ਵਾਲਾ ਗੁਰੂ ਹੈ। ਗੁਰ ਭੇਟਿਆ ਹੈ ਮੁਕਤ ਦਾਤਾ, ਮੁਕਤੀ ਦਾਤਾ ਸਾਨੂੰ ਸਤਿਗੁਰੂ ਮਿਲਿਆ ਹੈ। ਉਸ ਸਤਿਗੁਰੂ ਦੁਆਰਾ ਸਾਨੂੰ ਨਾਮ ਪ੍ਰਾਪਤ ਹੋਇਆ, ਉਸ ਨਾਮ ਨੂੰ ਜਪ ਕੇ ਸਾਡਾ ਜਨਮ ਸਫਲ ਹੋਇਆ ਹੈ। ਜਿੱਥੇ ਜਨਮ ਸਫਲ ਹੋਇਆ ਹੈ ਹਰ ਕੀ ਹਮਾਰੀ ਸਫਲ ਯਾਤਰਾ, ਉੱਥੇ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਇਹ ਜੀਵਨ ਯਾਤਰਾ ਵੀ ਸਫਲ ਕਰ ਦਿੱਤੀ। ਜਨਮ ਵੀ ਸਫਲ ਹੋ ਗਿਆ, ਜੀਵਨ ਯਾਤਰਾ ਵੀ ਸਾਡੀ ਸਫਲ ਹੋ ਗਈ। ਐਸੇ ਮਹਾਂਪੁਰਖਾਂ ਬਾਰੇ ਸੁਖਮਨੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਉਂ ਸਤਿਗੁਰੂ ਨੇ ਸਾਡੀ ਇਹ ਜੀਵਨ ਯਾਤਰਾ ਵੀ ਸਫਲ ਕਰ ਦਿੱਤੀ ਹੈ।
ਮਿਲ ਸੰਗਤੀ ਗੁਣ ਗਾਵਨੋ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਲਈ ਪਾਈ ਸੰਗਤ ਦੇ ਨਾਲ ਮਿਲ ਕੇ ਸਾਨੂੰ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ, ਕਿਉਂਕਿ ਇਕੱਲਿਆਂ ਉਹ ਮਾਹੌਲ ਨਹੀਂ ਬਣਦਾ। ਸੰਗਤ ਵਿੱਚ ਬੈਠ ਕੇ ਉਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਜਿਹਨੇ ਕਦੀ ਵੀ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਸੰਗਤ ਵਿੱਚ ਆ ਕੇ ਉਹ ਵੀ ਜਪਣ ਲੱਗ ਜਾਂਦਾ। ਜਿਹਨੇ ਕਦੇ ਬਾਣੀ ਦਾ ਕੀਰਤਨ ਨਹੀਂ ਕੀਤਾ ਤੇ ਜਦੋਂ ਸੰਗਤ ਵਿੱਚ ਕੋਈ ਰਾਗੀ ਸਿੰਘ ਕੀਰਤਨ ਕਰਦਾ ਹੈ ਉਹਦੇ ਨਾਲ ਸੰਗਤ ਵੀ ਨਾਲ ਗਾਉਣ ਲੱਗ ਜਾਂਦੀ। ਇਹ ਸੰਗਤ ਦਾ ਮਹਾਤਮ ਹੈ। ਮਿਲ ਸੰਗਤ ਹੀ ਗੁਣ ਗਾਵ ਨੂੰ, ਵੀ ਸੰਗਤ ਦੇ ਨਾਲ ਮਿਲ ਕੇ ਸਾਨੂੰ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ।
ਮਨ ਰਾਮ ਨਾਮ ਕਰ ਆਸਾ, ਭਾਉ ਦੂਜਾ ਬਿਨਸ ਬਿਨਾਸਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ, ਤੂੰ ਉਸ ਵਾਹਿਗੁਰੂ ਦੇ ਨਾਮ ਦੀ ਆਸ ਕਰ, ਉਹਦੀ ਉਮੀਦ ਕਰ, ਉਹਦੀ ਤੰਗ ਕਰ, ਭਾਉ ਦੂਜਾ ਬਿਨਸ ਬਿਨਾਸਾ। ਫਿਰ ਇਹਦੇ ਨਾਲ ਦੁਐਤ ਪਾ, ਭਾਵ ਹੋਰ ਜਿਹੜਾ ਮਾਇਆ ਦਾ ਮੋਹ ਹੈ, ਸੰਸਾਰ ਦਾ ਮੋਹ ਹੈ, ਉਹ ਸਾਰਾ ਹੀ ਨਾਸ਼ ਹੋ ਜਾਵੇਗਾ। ਭਾਉ ਦੂਜਾ ਬਿਨਸ ਬਿਨਾਸਾ, ਜੋ ਬਿਨਾਸਾ ਦਾ ਅਰਥ ਹੈ ਸਾਨੂੰ ਤਬਾਹ ਕਰ ਰਿਹਾ ਹੈ। ਭਾਉ ਦੂਜਾ ਜਿਹੜਾ ਦੁਐਤ ਭਾਵ ਹੈ, ਭਾਵ ਮਾਇਆ ਦਾ ਮੋਹ, ਇਹ ਸਾਡੇ ਆਤਮਕ ਜੀਵਨ ਨੂੰ ਤਬਾਹ ਕਰ ਰਿਹਾ ਹੈ। ਭਾਉ ਦੂਜਾ ਬਿਨਸ ਬਿਨਾਸਾ, ਇਹ ਦੁਐਤ ਭਾਵ ਜੋ ਸਾਡੇ ਆਤਮਕ ਜੀਵਨ ਨੂੰ ਵਿਨਾਸ਼ ਕਰ ਰਿਹਾ ਹੈ, ਇਹ ਵੀ ਨਾਸ਼ ਹੋ ਜਾਵੇਗਾ।
ਵਿੱਚ ਆਸਾ ਹੋਏ ਨਿਰਾਸੀ, ਸੋ ਜਨ ਮਿਲਿਆ ਹਰ ਪਾਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਹੜਾ ਆਸਾ ਵਿੱਚ ਰਹਿੰਦਾ ਹੋਇਆ ਨਿਰਾਸ਼ ਹੋ ਜਾਂਦਾ ਹੈ, ਰੇ ਮਨ ਐਸੋ ਕਰਸਨ ਆਸਾ, ਬਨਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਹ ਗੁਰਮਤ ਦਾ ਸਿਧਾਂਤ ਹੈ, ਜੇ ਤੁਸੀਂ ਸੰਨਿਆਸ ਧਾਰਨ ਕਰਨਾ ਇਹੋ ਜਿਹਾ ਸੰਨਿਆਸ ਧਾਰਨ ਕਰੋ। ਪੁਰਾਣੇ ਸਮੇਂ ਦੇ ਵਿੱਚ ਲੋਕ ਸੰਨਿਆਸ ਲੈਂਦੇ ਸਨ। ਸੰਨਿਆਸ ਦਾ ਮਤਲਬ ਸੀ ਸਭ ਕੁਛ ਦਾ ਤਿਆਗ, ਘਰ ਵੀ ਪਰਿਵਾਰ ਵੀ ਸਭ ਕੁਛ ਛੱਡ ਕੇ ਚਲੇ ਜਾਣਾ। ਕਹਿੰਦੇ ਹੁਣ ਇਸਨੇ ਸੰਨਿਆਸ ਲੈ ਲਿਆ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਹ ਸੰਨਿਆਸ ਕਰਨ ਦੇ ਲਈ ਆਗਿਆ ਨਹੀਂ ਦਿੱਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਐਸੀ ਜੀਵਨ ਜੁਗਤ ਬਖਸ਼ਿਸ਼ ਕਰ ਦਿੱਤੀ ਹੈ, ਜਿਸ ਨੂੰ ਧਾਰਨ ਕਰਕੇ ਤੇ ਅਸੀਂ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚ ਗਤ ਪਾਈ। ਅਸੀਂ ਆਪਣੇ ਪਰਿਵਾਰ ਵਿੱਚ ਰਹਿ ਕੇ ਵੀ, ਘਰ ਦੇ ਵਿੱਚ ਰਹਿ ਕੇ ਵੀ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਦੇ ਬੜੇ ਉੱਤਮ ਬਚਨ ਹਨ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਇਹ ਗੁਰਮਤ ਦਾ ਸਿਧਾਂਤ ਹੈ। ਜੇ ਤੁਹਾਡੇ ਕੋਲ ਪੂਰੇ ਗੁਰੂ ਦੀ ਪੂਰਨ ਜੁਗਤ ਹੈ, ਫਿਰ ਤੁਹਾਨੂੰ ਘਰ ਬਾਰ ਛੱਡਣ ਦੀ ਕੋਈ ਲੋੜ ਨਹੀਂ। ਤੁਸੀਂ ਘਰ ਦੇ ਵਿੱਚ ਰਹਿ ਕੇ ਵੀ ਮੁਕਤੀ ਪ੍ਰਾਪਤ ਕਰ ਸਕਦੇ ਹੋ। ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਉਹ ਗੁਰਮਤ ਦੀ ਜੁਗਤ ਹੈ ਕਿਹੜੀ, ਜਿਸ ਦੇ ਨਾਲ ਘਰ ਵਿੱਚ ਰਹਿ ਕੇ ਵੀ ਮਨੁੱਖ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦਾ ਹੈ। ਉਹ ਜੁਗਤ ਹੈ ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਤੁਸੀਂ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਅਭਿਆਸ ਕਰੋ। ਮਨ ਚਿੱਤ ਲਾ ਕੇ ਕਦੇ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰੋ। ਪਰ ਸਾਡੇ ਕੋਲੋਂ ਹੁੰਦਾ ਨਹੀਂ, ਇਹ ਸਾਡੀ ਆਪਣੀ ਅਣਗਹਿਲੀ ਕਹਿ ਲਓ ਤੇ ਚਾਹੇ ਸਾਡੀ ਆਪਣੀ ਗਲਤੀ ਕਹਿ ਲਓ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਈ। ਇਹ ਮਨੁੱਖ ਆਪਣੀ ਰੋਜੀ ਰੋਟੀ ਵਾਸਤੇ ਕੰਮ ਕਰਦਾ ਕਿ ਨਹੀਂ ਕਰਦਾ? ਜੇ ਅਸੀਂ ਰੋਜੀ ਰੋਟੀ ਵਾਸਤੇ ਕੰਮ ਕਰ ਸਕਦੇ ਹਾਂ ਕਿ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਜਾਂ ਆਪਣਾ ਅੱਗਾ ਪ੍ਰਲੋਕ ਸਵਾਰਨ ਵਾਸਤੇ ਕਿ ਅਸੀਂ ਸਿਮਰਨ ਨਹੀਂ ਕਰ ਸਕਦੇ? ਜੇ ਸਾਡੇ ਮਨ ਦੇ ਵਿੱਚ ਇਸ ਗੱਲ ਦੀ ਭਾਵਨਾ ਹੋਵੇ, ਸਾਡੇ ਮਨ ਦੇ ਵਿੱਚ ਕੋਈ ਤਾਂਘ ਹੋਵੇ ਬਈ ਅਸੀਂ ਇਹ ਕੰਮ ਕਰਨਾ ਹੈ, ਤੇ ਫਿਰ ਜ਼ਰੂਰ ਟਾਈਮ ਨਿਕਲ ਆਉਂਦਾ, ਅਸੀਂ ਕੰਮ ਕਰ ਸਕਦੇ ਹਾਂ। ਪਰ ਗੱਲ ਤਾਂ ਲੋੜ ਤਾਂ ਇਸ ਚੀਜ਼ ਦੀ ਹੈ ਬਈ ਅਸੀਂ ਕਿਹੜੇ ਕੰਮ ਨੂੰ ਪਹਿਲ ਦਿੰਦੇ ਹਾਂ। ਅਸੀਂ ਦੁਨਿਆਵੀ ਕੰਮਾਂ ਨੂੰ ਪਹਿਲ ਦਿੰਦੇ ਹਾਂ, ਨਾ ਕਿ ਪਰਮੇਸ਼ਰ ਦੇ ਨਾਮ ਨੂੰ, ਕਿਉਂਕਿ ਦੁਨਿਆਵੀ ਕੰਮਾਂ ਦਾ ਜਿਹੜਾ ਫਲ ਹੈ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਸਾਨੂੰ ਮਿਲ ਜਾਂਦਾ। ਕੰਮ ਕੀਤਾ ਸਾਨੂੰ ਤਨਖਾਹ ਮਿਲ ਜਾਂਦੀ, ਚੈੱਕ ਮਿਲ ਜਾਂਦੇ ਨੇ, ਪਰ ਨਾਮ ਦਾ ਫਲ ਅਦ੍ਰਿਸ਼ਟ ਹੈ। ਇਸੇ ਕਰਕੇ ਅਸੀਂ ਉਸ ਪਾਸੇ ਨਹੀਂ ਜਾਂਦੇ। ਤੁਸੀਂ ਨਾਮ ਜਪੋ, ਤੁਸੀਂ ਮਨ ਵਿੱਚ ਜੋ ਵੀ ਇੱਛਾ ਕਰੋਗੇ ਸਿਮਰਨ ਦੇ ਨਾਲ ਪੂਰੀ ਅਵਸ਼ ਹੋਵੇਗੀ। ਸੰਤਹੋ ਹਰ 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 ਆਰਾਧ ਹੋ, ਹਰੇ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੋ। ਕਹਿੰਦੇ ਦਿੰਦਾ ਪਰਮੇਸ਼ਰ ਹੀ ਆ ਸਾਰਿਆਂ ਨੂੰ, ਪਰ ਉਹਦਾ ਹੱਥ ਨਹੀਂ ਦਿਸਦਾ ਕਿਸੇ ਨੂੰ। ਇਸ ਲਈ ਸਿਮਰਨ ਦਾ ਫਲ ਅਦ੍ਰਿਸ਼ਟ ਹੈ, ਜਿਸ ਦਾ ਸਦਕਾ ਸਾਡਾ ਉਸ ਪਾਸੇ ਵੱਲ ਝੁਕਾ ਘੱਟ ਹੋ ਰਿਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਵਿੱਚ ਆਸਾ ਹੋਏ ਨਿਰਾਸੀ ਸੋਜਨ ਮਿਲਿਆ ਹਰ ਪਾਸੇ। ਜਿਹੜਾ ਮਨੁੱਖ ਆਸਾ ਵਿੱਚ ਨਿਰਾਸ਼ ਹੋ ਕੇ ਰਹਿੰਦਾ ਹੈ, ਸੋ ਜਨ ਮਿਲਿਆ ਹਰ ਪਾਸੇ, ਉਹ ਜਨ ਗੁਰਮੁਖ ਪਿਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲ ਹੀ ਮਿਲ ਜਾਂਦਾ ਹੈ, ਭਾਵ ਉਸ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ।
ਕੋਈ ਰਾਮ ਨਾਮ ਗੁਣ ਗਾਵਨੋ, ਜਨ ਨਾਨਕ ਤਿਸ ਪਗ ਲਾਵਨੋ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਰਾਮ ਨਾਮ ਗੁਣ ਗਾਵਨੋ, ਬਈ ਜੇ ਕੋਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਰਿਹਾ ਹੈ ਜਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਿਹਾ ਹੈ, ਜਨ ਨਾਨਕ ਤਿਸ ਪਗ ਲਾਵਨੋ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ, ਜੇ ਕੋਈ ਬੰਦਾ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਉਸ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ, ਮੈਨੂੰ ਉਹਦੇ ਚਰਨ ਹੀ ਲਾ ਦਿਓ, ਮੈਂ ਉਹਦਾ ਖਿਦਮਤਗਾਰ ਬਣਨ ਲਈ ਤਿਆਰ ਹਾਂ, ਮੈਂ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਹਾਂ, ਪਰ ਕੋਈ ਨਾਮ ਜਪਣ ਵਾਲਾ ਮਿਲੇ ਸੀ, ਮੈਂ ਉਹਦੇ ਚਰਨੀ ਲੱਗਣ ਵਾਸਤੇ ਤਿਆਰ ਹਾਂ।
ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਦਰੀ ਆਵੈ ਤਿਸਿਓ ਮੋ, ਕਿਉਂ ਮਿਲੀਐ ਪ੍ਰਭ ਅਵਨਾਸੀ ਤੋਹੇ।
ਲੋ ਹੁਣ ਅੱਗੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਆਰੰਭ ਹੋ ਰਹੀ ਹੈ। ਰਾਗ ਬਿਲਾਵਲ ਮਹੱਲਾ ਪੰਜਵਾਂ। ਰਾਗ ਬਿਲਾਵਲ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਚੌਪ ਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ। ਕਰ ਪਹਿਲਾ, ਪਹਿਲੇ ਕਰ ਸੁਰ ਤਾਲ ਵਿੱਚ ਇਹਨਾਂ ਨੂੰ ਉਚਾਰਨ ਕੀਤਾ ਗਿਆ ਹੈ। ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੁਝ ਗੁਰਸਿੱਖਾਂ ਨੇ ਸਵਾਲ ਕੀਤੇ ਨੇ ਤੇ ਸਤਿਗੁਰੂ ਨੇ ਉਸਦਾ ਨਾਲ ਦੀ ਨਾਲ ਜਵਾਬ ਵੀ ਦਿੱਤਾ। ਰਹਾਉ ਦੀਆਂ ਪੰਕਤੀਆਂ ਹਨ, ਕਿਉਂ ਤਰੀਐ ਬਿਖਿਆ ਸੰਸਾਰ, ਇਹ ਸੰਸਾਰ ਬਿਖਿਆ ਦਾ ਅਰਥ ਹੈ ਜ਼ਹਿਰ, ਇਹ ਸੰਸਾਰ ਜ਼ਹਿਰ ਦੇ ਨਾਲ ਭਰਿਆ ਹੋਇਆ, ਕਿਉਂ ਤਰੀਐ ਬਿਖਿਆ ਸੰਸਾਰ, ਇਸ ਜ਼ਹਿਰ ਦੇ ਭਰੇ ਸਮੁੰਦਰ ਤੋਂ ਕਿਵੇਂ ਤਰਿਆ ਜਾਵੇ। ਸਿੱਧਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ, ਦੁਨੀਆਂ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਉਦੋਂ ਨਾਨਕ ਦੇਹੁ ਸੱਚਾ ਵਿਚਾਰੋ। ਜਿਸ ਦੇ ਜਵਾਬ ਦੇ ਵਿੱਚ ਸਤਿਗੁਰੂ ਨੇ ਆਖਿਆ ਸੀ, ਜੈਸੇ ਜਲ ਮੈਂ ਕਵਲ ਨਿਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਹਜ਼ੂਰ ਕਹਿੰਦੇ ਇਹ ਸਵਾਲ ਹੈ, ਕਿਉਂ ਤਰੀਐ ਬਿਖਿਆ ਸੰਸਾਰ, ਇਹ ਜਿਹੜਾ ਜ਼ਹਿਰ ਦੇ ਨਾਲ ਭਰਿਆ ਹੋਇਆ, ਵਿਸ਼ਿਆਂ ਦੀ ਵਿਸ਼ੇ ਵਾਸ਼ਨਾ ਦੀ ਜ਼ਹਿਰ ਨਾਲ ਭਰਿਆ ਹੋਇਆ ਜੋ ਸੰਸਾਰ ਸਮੁੰਦਰ ਹੈ, ਇਹ ਤੋਂ ਕਿਵੇਂ ਤਰਿਆ ਜਾਵੇ। ਤਾਂ ਇਹਦਾ ਨਾਲ ਹੀ ਜਵਾਬ ਹੈ, ਸਤਿਗੁਰ ਬੋਹਿਤ ਪਾਵੇ ਪਾਰ, ਸਤਿਗੁਰੂ ਜਹਾਜ਼ ਨੇ, ਤੁਸੀਂ ਸਤਿਗੁਰੂ ਦੇ ਚਰਨਾਂ ਦੀ ਓਟ ਲਓ, ਤੁਸੀਂ ਗੁਰੂ ਦੀ ਆਗਿਆ ਲੈ ਕੇ ਨਾਮ ਦੇ ਜਹਾਜ਼ ਤੇ ਚੜ ਜਾਓ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰੇ ਉਤਾਰਨ ਹਾਰ, ਸਤਿਗੁਰ ਬੋਹਿਤ ਪਾਵੇ ਪਾਰ। ਬਈ ਤੁਸੀਂ ਸਤਿਗੁਰੂ ਮਲਾਹ ਨੇ, ਸਤਿਗੁਰੂ ਦੇ ਕੋਲ ਨਾਮ ਦਾ ਜਹਾਜ਼ ਹੈ, ਤੁਸੀਂ ਉਸ ਨਾਮ ਦੇ ਜਹਾਜ਼ ਤੇ ਚੜ ਜਾਓ, ਪਾਵੇ ਪਾਰ ਤੁਸੀਂ ਇਸ ਢੰਗ ਦੇ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓਗੇ। ਸਵਾਲ ਸੀ, ਕਿਉਂ ਤਰੀਐ ਬਿਖਿਆ ਸੰਸਾਰ, ਇਸ ਜ਼ਹਿਰ ਦੇ ਨਾਲ ਭਰੇ ਹੋਏ ਸਮੁੰਦਰ ਤੋਂ ਕਿਵੇਂ ਤਰਿਆ ਜਾਵੇ। ਤਾਂ ਇਹਦਾ ਜਵਾਬ ਦਿੱਤਾ, ਜਹਾਜ਼ ਤੇ ਚੜ ਕੇ ਤੁਸੀਂ ਸਮੁੰਦਰ ਨੂੰ ਪਾਰ ਕਰ ਸਕਦੇ ਹੋ। ਉਹ ਜਹਾਜ਼ ਕਿਹੜਾ ਹੈ? ਵਾਹਿਗੁਰੂ ਨਾਮ, ਸਤਿਗੁਰ ਬੋਹਿਤ ਪਾਵੇ ਪਾਰ, ਜਿਹੜਾ ਸਤਿਗੁਰੂ ਦੇ ਜਹਾਜ਼ ਤੇ ਚੜ ਜਾਂਦਾ ਹੈ, ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰਦਾ ਹੈ, ਪਾਵੇ ਪਾਰ ਉਹ ਪਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਰੀਏ ਕੀ, ਬਈ ਨਾਮ ਜਪਿਆ ਨਹੀਂ ਜਾਂਦਾ, ਕਿਉਂਕਿ ਨਾਮ ਜਪਣ ਦੇ ਲਈ ਸਾਡੇ ਅੰਦਰ ਹੁੱਬ ਹੋਣੀ ਚਾਹੀਦੀ ਹੈ, ਸਾਡੇ ਅੰਦਰ ਪਿਆਸ ਹੋਣੀ ਚਾਹੀਦੀ ਹੈ। ਤੁਸੀਂ ਆਪਣੇ ਮਨ ਵਿੱਚ ਕਦੇ ਵਿਚਾਰ ਕਰਕੇ ਦੇਖੋ, ਜੇ ਪਿਆਸ ਲੱਗੀ ਹੋਵੇਗੀ ਤਾਂ ਹੀ ਅਸੀਂ ਪਾਣੀ ਪੀਣ ਲਈ ਰਾਜੀ ਹੁੰਦੇ ਹਾਂ, ਜੇ ਸਾਨੂੰ ਭੁੱਖ ਲੱਗੀ ਹੋਵੇਗੀ ਤਾਂ ਹੀ ਕੁਝ ਭੋਜਨ ਛਕਣ ਲਈ ਮਨ ਤਿਆਰ ਹੁੰਦਾ, ਜੇ ਪਿਆਸ ਲੱਗੀ ਹੀ ਨਹੀਂ ਉਹ ਕਿਵੇਂ ਪਾਣੀ ਕੋਲ ਜਾਵੇਗਾ। ਜਿਹਨੂੰ ਭੁੱਖ ਲੱਗੀ ਹੀ ਨਹੀਂ, ਉਹ ਕਿਵੇਂ ਭੋਜਨ ਦੇ ਕੋਲ ਜਾਵੇਗਾ। ਇਸੇ ਤਰ੍ਹਾਂ ਨਾਮ ਦੀ ਵੀ ਭੁੱਖ ਹੋਣੀ ਚਾਹੀਦੀ ਹੈ, ਬਾਣੀ ਦੀ ਵੀ ਭੁੱਖ ਹੋਣੀ ਚਾਹੀਦੀ ਹੈ, ਪਰ ਇਹ ਕਿਸੇ ਵਿਰਲੇ ਨੂੰ ਹੀ ਇਸ ਗੱਲ ਦਾ ਪਤਾ ਲੱਗਦਾ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ, ਫਿਰ ਉਹ ਨਾਮ ਦਾ ਭੋਜਨ ਖਾਂਦੇ ਨੇ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਜੇ ਭੁੱਖ ਹੀ ਨਹੀਂ ਤੇ ਫਿਰ ਨਾ ਤੇ ਭੋਜਨ ਛਕਿਆ ਜਾਂਦਾ ਤੇ ਨਾ ਹੀ ਨਾਮ ਜਪਿਆ ਜਾਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਕੀ ਕਾਰਨ ਹੈ ਉਹਦੇ ਬਾਰੇ ਚਾਨਣਾ ਪਾਉਂਦੇ ਨੇ। ਲੋ ਸੰਗਤਾਂ ਪ੍ਰੇਮ ਨਾਲ ਸੁਣੋ।
ਨਦਰੀ ਆਵੈ ਤਿਸਿਓ ਮੋਹ, ਕਿਉ ਮਿਲੀਐ ਪ੍ਰਭ ਅਵਨਾਸੀ ਤੋਏ।
ਹੇ ਵਾਹਿਗੁਰੂ ਜੀ, ਨਦਰੀ ਆਵੈ, ਜੋ ਕੁਝ ਸਾਨੂੰ ਨਿਗਾਹ ਵਿਚ ਆ ਰਿਹਾ ਹੈ, ਭਾਵ ਜੋ ਕੁਝ ਅਸੀਂ ਇਨ੍ਹਾਂ ਅੱਖਾਂ ਦੇ ਨਾਲ ਵੇਖਦੇ ਹਾਂ, ਉਸ ਚੀਜ਼ ਦੇ ਨਾਲ ਮੋਹ ਪੈਦਾ ਹੋ ਰਿਹਾ, ਭਾਵ ਦਿਸਣ ਵਾਲੀ ਚੀਜ਼ ਆਪਣੇ ਵੱਲ ਖਿੱਚਦੀ ਹੈ। ਕੁਦਰਤੀ ਗੱਲ ਹੈ, ਦੁਨੀਆਂ ਦੇ ਰੰਗ ਰੂਪ, ਦੁਨੀਆਂ ਦੇ ਪਦਾਰਥ ਜਿਨ੍ਹਾਂ ਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਹਾਂ, ਉਹਨਾਂ ਦੇ ਵੱਲ ਸਾਡਾ ਕੁਦਰਤੀ ਤੌਰ ਤੇ ਮੋਹ ਪੈਦਾ ਹੋ ਜਾਂਦਾ। ਨਦਰੀ ਆਵੈ ਤੈਸਿਓ ਮੋਹ, ਜੋ ਕੁਝ ਸਾਨੂੰ ਨਿਗਾਹ ਵਿੱਚ ਆਉਂਦਾ ਹੈ ਉਸ ਦੇ ਨਾਲ ਮੋਹ ਪੈ ਜਾਂਦਾ ਹੈ। ਕਿਉਂ ਮਿਲੀਐ ਪ੍ਰਭ ਅਵਨਾਸੀ ਤੋਹੇ, ਹੇ ਨਾਸ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ, ਫਿਰ ਹੁਣ ਦੱਸ ਤੈਨੂੰ ਕਿਵੇਂ ਮਿਲਿਆ ਜਾਵੇ, ਤੂੰ ਅਦ੍ਰਿਸ਼ਟ ਹੈ, ਤੂੰ ਸਾਨੂੰ ਨਜ਼ਰ ਨਹੀਂ ਆਉਂਦਾ। ਜਿਹੜੀਆਂ ਚੀਜ਼ਾਂ ਦਿਸਦੀਆਂ ਨੇ ਉਸ ਪਾਸੇ ਵੱਲ ਨੂੰ ਸਾਡਾ ਮੋਹ ਪੈ ਜਾਂਦਾ ਹੈ ਤੇ ਵਾਹਿਗੁਰੂ ਦਿਸਦਾ ਨਹੀਂ, ਇਸੇ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿਵੇਂ ਮਿਲਾਪ ਹੋ ਸਕਦਾ, ਨਹੀਂ ਹੋ ਸਕਦਾ।
ਕਰ ਕਿਰਪਾ ਮੋਏ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਰਦਾਸ ਕਰੋ, ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਮੈਨੂੰ ਪਾਓ ਭਗਤੀ ਦੇ ਮਾਰਗ ਤੇ ਪਾ ਦਿਓ, ਕਿਉਂਕਿ ਵਾਹਿਗੁਰੂ ਦੀ ਕਿਰਪਾ ਹੋਵੇ ਫੇਰ ਹੀ ਗੁਰਸਿੱਖੀ ਮਾਰਗ ਤੇ ਚੱਲਿਆ ਜਾਂਦਾ ਹੈ। ਗੁਰਸਿੱਖੀ ਮਾਰਗ ਤੇ ਚੱਲਣਾ ਬਹੁਤ ਮੁਹਾਲ ਹੈ, ਕਿਉਂ ਸਤਿਗੁਰੂ ਦੇ ਬਚਨ ਨੇ, ਖੰਨੇ ਹੋ ਤਿੱਖੀ ਵੱਲੋ ਨਿੱਕੀ ਏਤ ਮਾਰਗ ਜਾਣਾ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਫੇਰ ਹੀ ਉਸ ਮਾਰਗ ਤੇ ਚੱਲਿਆ ਜਾਂਦਾ। ਕਰ ਕਿਰਪਾ ਮੋਹ ਮਾਰਗ ਪਾਵੋ, ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਮੈਨੂੰ ਸਿੱਖੀ ਮਾਰਗ ਤੇ ਪਾਓ, ਭਗਤੀ ਦੇ ਮਾਰਗ ਤੇ ਤੋਰੋ, ਸਾਧ ਸੰਗਤ ਕੈ ਅੰਚਲ ਲਾਵੋ, ਤੇ ਨਾਲ ਕਿਰਪਾ ਕਰੋ, ਸਾਧ ਸੰਗਤ ਦੇ ਲੜ ਮੈਨੂੰ ਲਾ ਦਿਓ, ਕਿਉਂਕਿ ਸਾਧ ਸੰਗਤ ਦੀ ਓਟ ਲੈ ਕੇ ਜਿਹੜਾ ਬੰਦਾ ਨਾਮ ਨਹੀਂ ਜਪ ਸਕਦਾ ਉਹ ਵੀ ਜਪਣ ਲੱਗ ਜਾਂਦਾ, ਜਿਹੜਾ ਬੰਦਾ ਸੇਵਾ ਨਹੀਂ ਕਰਦਾ ਉਹ ਵੀ ਸੇਵਾ ਕਰਨ ਲੱਗ ਜਾਂਦਾ। ਕਿਉਂਕਿ ਇੱਕ ਮਨੁੱਖ ਦਾ ਸੁਭਾਵ ਹੈ, ਜੇ ਕੋਈ ਦੂਜਾ ਕੰਮ ਕਰੇ ਉਹਨੂੰ ਵੇਖ ਕੇ ਫਿਰ ਉਹਦੀ ਰੀਸ ਕਰਦਾ। ਜੇ ਹੁਣ ਕੋਈ ਸੇਵਾ ਕਰੇਗਾ ਉਹਨੂੰ ਵੇਖ ਕੇ ਹਰ ਇੱਕ ਦੇ ਮਨ ਦੇ ਵਿੱਚ ਸੇਵਾ ਦਾ ਇੱਕ ਉਤਸ਼ਾਹ ਪੈਦਾ ਹੁੰਦਾ। ਜੇ ਕੋਈ ਬਾਣੀ ਪੜ੍ਹਦਾ ਹੈ ਉਹਨੂੰ ਵੇਖ ਕੇ ਬਾਣੀ ਪੜ੍ਹਨ ਦਾ ਮਨ ਵਿੱਚ ਚਾਉ ਪੈਦਾ ਹੋ ਜਾਂਦਾ। ਜੇ ਕੋਈ ਸਿਮਰਨ ਕਰਦਾ ਹੈ ਉਹਨੂੰ ਵੇਖ ਕੇ ਸਿਮਰਨ ਦਾ ਖਿਆਲ ਵੀ ਮਨ ਵਿੱਚ ਆਉਂਦਾ। ਇੱਕ ਵਾਰ ਨਹੀਂ, ਦੋ ਵਾਰ ਨਹੀਂ, ਜਦੋਂ ਬਾਰ ਬਾਰ ਅਸੀਂ ਸੰਗਤ ਵਿੱਚ ਆਉਂਦੇ ਹਾਂ ਤੇ ਫਿਰ ਇਹਦੇ ਨਾਲ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਇੱਕ ਚਾਉ ਪੈਦਾ ਹੁੰਦਾ। ਇਸੇ ਲਈ ਭਗਤ ਰਵਿਦਾਸ ਜੀ ਨੇ ਲਿਖਿਆ ਹੈ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋ ਤੇਰੀ। ਹੇ ਵਾਹਿਗੁਰੂ, ਸਾਧ ਸੰਗਤ ਤੋਂ ਬਿਨਾ ਭਾਉ ਦਾ ਅਰਥ ਹੈ ਪ੍ਰੇਮ ਨਹੀਂ ਪੈਦਾ ਹੁੰਦਾ। ਜੈਸੀ ਸੰਗਤ ਤੈਸੀ ਰੰਗਤ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਮੈਨੂੰ ਇਸ ਗੁਰਮਤ ਗਾਡੀ ਰਾਹ ਤੇ ਪਾ ਦਿਓ ਤੇ ਮੈਨੂੰ ਸਾਧ ਸੰਗਤ ਦੇ ਲੜ ਲਾ ਦਿਓ, ਤਾਂ ਕਿ ਸਾਧ ਸੰਗਤ ਦੀ ਓਟ ਲੈ ਕੇ ਮੈਂ ਗੁਰਸਿੱਖੀ ਮਾਰਗ ਤੇ ਚੱਲ ਸਕਦਾ ਹਾਂ।
ਕਿਉਂ ਤਰੀਐ ਵਿਖਿਆ ਸੰਸਾਰ, ਸਤਿਗੁਰ ਬੋਇਤ ਪਾਵੈ ਪਾਰ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਰਹਾਉ ਦੀਆਂ ਪੰਕਤੀਆਂ ਹਨ। ਜਗਿਆਸੂ ਵੱਲੋਂ ਪ੍ਰਸ਼ਨ ਹੈ, ਕਿਉਂ ਤਰੀਐ ਵਿਖਿਆ ਸੰਸਾਰ? ਮਹਾਰਾਜ, ਇਹ ਸੰਸਾਰ ਜ਼ਹਿਰ ਦੇ ਨਾਲ ਭਰਿਆ ਹੋਇਆ ਹੈ, ਥਾਂ ਥਾਂ ਉੱਤੇ ਕਾਮ ਕ੍ਰੋਧ ਵਿਸ਼ੇ ਵਾਸ਼ਨਾ ਦੀ ਜ਼ਹਿਰ ਭਰੀ ਹੋਈ ਹੈ, ਇਹ ਤੋਂ ਕਿਵੇਂ ਤਰਿਆ ਜਾਵੇ? ਇਹਦਾ ਨਾਲ ਹੀ ਜਵਾਬ ਦਿੰਦੇ ਹਨ, ਸਤਿਗੁਰ ਬੋਹਿਤ ਪਾਵੈ ਪਾਰ। ਗੁਰਮੁਖੋ, ਤੁਸੀਂ ਸਤਿਗੁਰੂ ਨਾਮ ਦੇ ਬੋਹਿਤ ਹਨ, ਤੁਸੀਂ ਸਤਿਗੁਰੂ ਦੇ ਚਰਨਾਂ ਦੀ ਓਟ ਲਓ, ਨਾਮ ਦੇ ਬੇੜੇ ਤੇ ਚੜ ਜਾਓ, ਭਾਵ ਗੁਰੂ ਵਾਲੇ ਬਣ ਜਾਓ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਲਵੋ, ਗੁਰੂ ਵਾਲੇ ਹੋ ਕੇ ਨਾਮ ਦੀ ਕਮਾਈ ਕਰੋਗੇ, ਪਾਵੈ ਪਾਰ, ਫਿਰ ਤੁਸੀਂ ਪਵ ਸਾਗਰ ਤੋਂ ਪਾਰ ਹੋ ਜਾਓਗੇ।
ਪਵਨ ਚੁਲਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰ ਸੇ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੀ ਮਾਇਆ ਹੈ ਇਹ ਵੀ ਇੱਕ ਐਸੀ ਹਨੇਰੀ ਹੈ, ਜਿਵੇਂ ਹਨੇਰੀ ਵਗਦੀ ਹੈ ਨਾ, ਤੇ ਫਿਰ ਵੱਡੇ 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 ਬਿਰਸ਼ ਵੀ ਝੂਮਣ ਲੱਗ ਜਾਂਦੇ ਨੇ। ਪਵਨ ਤੁਲਾਰੇ ਮਾਇਆ ਦੇ, ਇਸੇ ਤਰ੍ਹਾਂ ਜਿਹੜੀ ਮਾਇਆ ਦੀ ਵਾਸ਼ਨਾ ਹੈ, ਮਾਇਆ ਦੀ ਤਿਸ਼ਨਾ ਹੈ, ਇਹ ਵੀ ਸਾਡੇ ਮਨ ਨੂੰ ਝੋਲੇ ਮਾਰਦੀ ਹੈ, ਸਾਡੇ ਮਨ ਨੂੰ ਹਿਲਾਉਂਦੀ ਹੈ। ਪਵਨ ਤੁਲਾਰੇ ਮਾਇਆ ਦੇ, ਇਹ ਜਿਹੜੀ ਮਾਇਆ ਦੀ ਹਨੇਰੀ ਹੈ ਇਹ ਸਾਡੇ ਮਨ ਨੂੰ ਹਮੇਸ਼ਾ ਲਈ ਚਲਾਉਂਦੀ ਹੈ, ਸਾਡੇ ਮਨ ਨੂੰ ਹਿਲਾਉਂਦੀ ਹੈ। ਹਰ ਕੇ ਭਗਤ ਸਦਾ ਥਿਰ ਸੇ, ਪਰ ਜਿਹੜੇ ਵਾਹਿਗੁਰੂ ਦੇ ਭਗਤ ਨੇ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ, ਉਹ ਹਮੇਸ਼ਾ ਲਈ ਸਥਿਰ ਰਹਿੰਦੇ ਨੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਜਿਹੜੇ ਛੋਟੇ ਛੋਟੇ ਬਿਰਸ਼ ਨੇ, ਉਹਨਾਂ ਨੂੰ ਤੇ ਜਦੋਂ ਤੇਜ਼ ਹਨੇਰੀ ਆਉਂਦੀ ਹੈ ਉਹਨਾਂ ਨੂੰ ਜੜ੍ਹਾਂ ਤੱਕ ਹਿਲਾ ਦਿੰਦੀ ਹੈ। ਕਈ ਵਾਰੀ ਬਿਰਸ਼ ਟੁੱਟ ਵੀ ਜਾਂਦੇ ਨੇ, ਕਈਆਂ ਦੀਆਂ ਜੜ੍ਹਾਂ ਵੀ ਉਖੜ ਜਾਂਦੀਆਂ ਨੇ। ਤੇਜ਼ ਹਨੇਰੀ ਝੱਖੜ ਚੁੱਲਦਾ ਹੈ ਉਦੋਂ ਬਿਰਸ਼ਾਂ ਦਾ ਬੜਾ ਭਾਰੀ ਨੁਕਸਾਨ ਹੁੰਦਾ, ਪਰ ਕਈ ਐਸੇ ਬਿਰਸ਼ ਹੁੰਦੇ ਨੇ, ਪੁਰਾਣੇ ਬਿਰਸ਼, ਜਿਨ੍ਹਾਂ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੁੰਦੀਆਂ ਨੇ। ਫਿਰ ਉਹ ਜਿੰਨੀ ਮਰਜ਼ੀ ਹਨੇਰੀ ਤੇਜ਼ ਵਗੀ ਜਾਵੇ, ਜਿੰਨਾ ਮਰਜ਼ੀ ਝੱਖੜ ਚੁੱਲੀ ਜਾਵੇ, ਉਹਨਾਂ ਬਿਰਸ਼ਾਂ ਤੇ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਪਵਨ ਝੁਲਾਰੇ ਮਾਇਆ ਦੇ, ਇਹ ਜਿਹੜੀ ਮਾਇਆ ਹੈ ਇਹ ਵੀ ਹਨੇਰੀ ਵਾਂਗੂ ਐਸੇ ਝੋਲੇ ਮਾਰਦੀ ਹੈ, ਹਰ ਬੰਦੇ ਦਾ ਮਨ ਡੋਲ ਜਾਂਦਾ, ਪਰ ਜਿਹੜੇ ਵਾਹਿਗੁਰੂ ਦੇ ਭਗਤ ਨੇ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਹੁੰਦਾ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ, ਉਹ ਹਮੇਸ਼ਾ ਲਈ ਸਥਿਰ ਰਹਿੰਦੇ ਹਨ।